ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 60 ਤੇ ਗੌਰਖੋਸ ਕਰਾਂਗੇ, ਜਿਹਦਾ ਉਨਵਾਨ ਹੈ ਹਜ਼ਰਤ ਯੋਹੰਨਾ ਨਬੀ। ਪਿਛਲੀ ਦਫ਼ਾ ਅਸੀਂ ਕਿਤਾਬੇ ਮੁਕੱਦਸ ਦੇ ਪਹਿਲੇ ਹਿੱਸੇ ਦਾ ਸਫ਼ਰ ਮੁਕੰਮਲ ਕੀਤਾ। ਕਿਤਾਬੇ ਮੁਕੱਦਸ ਦਾ ਇਹ ਪਹਿਲਾ ਹਿੱਸਾ ਤੁਰੈਤ ਸ਼ਰੀਫ, ਜ਼ਬੂਰ ਸ਼ਰੀਫ ਅਤੇ ਨਬੀਆਂ ਦੇ ਸਹੀਫ਼ਿਆਂ 'ਤੇ ਮੁਸ਼ਤਮਿਲ ਹੈ। ਇਹਨੂੰ ਯਾਨੀ ਇਸ ਪਹਿਲੇ ਹਿੱਸੇ ਨੂੰ ਪਹਿਲਾ ਅਹਿਦਨਾਮਾ ਆਖਿਆ ਜਾਂਦਾ ਹੈ ਅਤੇ ਇਹਨੂੰ ਪੁਰਾਣਾ ਅਹਿਦਨਾਮਾ ਜਾਂ ਅਹਿਦੇ ਅਤੀਕ ਵੀ ਆਖਿਆ ਜਾਂਦਾ ਹੈ। ਅੱਜ ਅਸੀਂ ਖੁਦਾ ਦੇ ਕਲਾਮ ਦੇ ਦੂਜੇ ਹਿੱਸੇ ਦਾ ਮੁਤਾਲਿਆ ਸ਼ੁਰੂ ਕਰਾਂਗੇ, ਜਿਹਨੂੰ ਨਵਾਂ ਅਹਿਦਨਾਮਾ ਜਾਂ ਅਹਿਦਨਾਮਾ ਏ ਜਦੀਦ ਵੀ ਆਖਿਆ ਜਾਂਦਾ ਹੈ। ਖੁਦਾ ਨੇ ਆਪਣੇ ਕਲਾਮ ਨੂੰ ਦੋ ਹਿੱਸਿਆਂ ਵਿੱਚ ਯਾਨੀ ਪੁਰਾਣਾ ਅਹਿਦਨਾਮਾ ਅਤੇ ਨਵਾਂ ਅਹਿਦਨਾਮਾ ਇਹਦੇ ਵਿੱਚ ਕਿਉਂ ਤਕਸੀਮ ਕੀਤਾ ਹੈ? ਖੁਦਾ ਦੇ ਕੋਲ ਇਸ ਦੀਆਂ ਕਈ ਵਜੂਹਾਤ ਸਨ। ਪਹਿਲੀ ਵਜ੍ਹਾ ਜੋ ਸਾਨੂੰ ਸਮਝਣੀ ਚਾਹੀਦੀ ਹੋ ਹੈ ਵੀ ਕਿ ਪੁਰਾਣੇ ਅਹਿਦਨਾਮੇ ਦੀਆਂ ਸਾਰੀਆਂ ਗੱਲਾਂ ਕਿਉਂਕਿ ਮਸੀਹ ਦੀ ਆਮਦ ਤੋਂ ਪਹਿਲੇ ਵਾਕਿਆ ਹੋਈਆਂ ਅਤੇ ਲਿਖੀਆਂ ਗਈਆਂ, ਇਸ ਲਈ ਇਸ ਹਿੱਸੇ ਨੂੰ ਪੁਰਾਣਾ ਅਹਿਦਨਾਮਾ ਆਖਿਆ ਜਾਂਦਾ ਹੈ ਅਤੇ ਦੂਜੇ ਹਿੱਸੇ ਦੇ ਵਾਕਿਆਤ ਅਤੇ ਗੱਲਾਂ ਮਸੀਹ ਦੀ ਪੈਦਾਇਸ਼ ਤੋਂ ਬਾਅਦ ਵਾਕਿਆ ਹੋਈਆਂ ਅਤੇ ਲਿਖੀਆਂ ਗਈਆਂ, ਇਸ ਲਈ ਇਹਨੂੰ ਯਾਨੀ ਇਸ ਹਿੱਸੇ ਨੂੰ ਨਵਾਂ ਅਹਿਦਨਾਮਾ ਆਖਿਆ ਜਾਂਦਾ ਹੈ। ਬਸ ਪੁਰਾਣੇ ਅਹਿਦਨਾਮੇ ਦੇ ਨਬੀਆਂ ਦਾ ਪੈਗਾਮ ਸੀ ਕਿ ਖੁਦਾ ਮਸੀਹ ਨੂੰ ਭੇਜੇਗਾ ਅਤੇ ਦੂਜੇ ਯਾਨੀ ਨਵੇਂ ਅਹਿਦਨਾਮੇ ਜਾਂ ਅਹਿਦੇ ਜਦੀਦ ਦਾ ਪੈਗਾਮ ਏ ਕਿ ਖੁਦਾ ਨੇ ਮਸੀਹ ਨੂੰ ਭੇਜ ਦਿੱਤਾ ਏ, ਜਿਵੇਂ ਕਿ ਉਹਨੇ ਪੁਰਾਣੇ ਅਹਿਦਨਾਮੇ ਵਿੱਚ ਨਬੀਆਂ ਦੇ ਜ਼ਰੀਏ ਵਾਅਦਾ ਕੀਤਾ ਸੀ। ਕਿ ਪੁਰਾਣਾ ਅਹਿਦਨਾਮਾ ਅਤੇ ਨਵਾਂ ਅਹਿਦਨਾਮਾ ਦੋਵਾਂ ਦਾ ਫ਼ਰਕ ਤੁਹਾਨੂੰ ਸਮਝ ਆਇਆ? ਕੁਝ ਲੋਕ ਖੁਦਾ ਦੇ ਕਲਾਮ 'ਤੇ ਤਨਕੀਦ ਕਰਦੇ ਨੇ ਕਿਉਂਕਿ ਇਹ ਦੋ ਹਿੱਸਿਆਂ ਵਿੱਚ ਏ, ਯਾਨੀ ਪੁਰਾਣਾ ਅਹਿਦਨਾਮਾ ਜਾਂ ਨਵਾਂ ਅਹਿਦਨਾਮਾ। ਇਹਨਾਂ ਲੋਕਾਂ ਦਾ ਖਿਆਲ ਹੈ ਕਿ ਦੂਜੇ ਅਹਿਦਨਾਮੇ ਦਾ ਮਤਲਬ ਏ ਕਿ ਕੁਝ ਹਿੱਸਾ ਮਤਰੂਕ ਹੋ ਗਿਆ ਹੈ ਅਤੇ ਮਤਰੂਕ ਸ਼ੁਦਾ ਗੱਲਾਂ ਨੂੰ ਨਬੀਆਂ ਦੀਆਂ ਅਸਲੀ ਜ਼ੁਬਾਨ ਵਿੱਚ ਲਿਖ ਕੇ ਦੂਸਰੀਆਂ ਕਿਤਾਬਾਂ ਬਣਾਈਆਂ ਗਈਆਂ ਨੇ। ਲੇਕਿਨ ਦਰਅਸਲ ਇੰਝ ਨਹੀਂ ਹੈ। ਨਬੀਆਂ ਨੇ ਪਹਿਲੇ ਅਹਿਦਨਾਮੇ ਯਾਨੀ ਪੁਰਾਣੇ ਅਹਿਦਨਾਮੇ ਵਿੱਚ ਜੋ ਕੁਝ ਲਿਖਿਆ ਏ, ਨਵਾਂ ਅਹਿਦਨਾਮਾ ਇਸ ਨੂੰ ਮਨਸੂਖ ਨਹੀਂ ਕਰਦਾ, ਬਲਕਿ ਇਹ ਸਾਬਤ ਕਰਦਾ ਅਤੇ ਤਸਦੀਕ ਕਰਦਾ ਕਿ ਉਹਨੇ ਨਬੀਆਂ ਨੇ ਜੋ ਗੱਲਾਂ ਲਿਖੀਆਂ ਸਨ ਉਹਦੀ ਸ਼ਹਾਦਤ ਦਿੱਤੀ ਏ ਕਿ ਖੁਦਾ ਨੇ ਪੁਰਾਣੇ ਅਹਿਦਨਾਮੇ ਦੀਆਂ ਨਬੂਵਤਾਂ ਅਤੇ ਵਾਅਦਿਆਂ ਨੂੰ ਅਤੇ ਨਿਸ਼ਾਨੀਆਂ ਨੂੰ ਪੂਰਾ ਕੀਤਾ। ਪਹਿਲੇ ਅਹਿਦਨਾਮੇ ਵਿੱਚ ਯਾਨੀ ਪੁਰਾਣੇ ਅਹਿਦਨਾਮੇ ਵਿੱਚ ਨਬੀ ਬਹਾਵਾਜ਼ ਬੁਲੰਦ ਪੁਕਾਰ ਪੁਕਾਰ ਕੇ ਕਹਿੰਦੇ ਰਹੇ ਸਨ ਕਿ ਮਸੀਹ ਆਏਗਾ, ਉਹ ਆਏਗਾ, ਉਹ ਆਵੇਗਾ। ਮਗਰ ਨਵਾਂ ਅਹਿਦਨਾਮਾ ਇਹ ਪੈਗਾਮ ਦਿੰਦਾ ਕਿ ਮਸੀਹ ਆ ਚੁੱਕਿਆ ਏ, ਉਹ ਮਸੀਹ ਜਿਸ ਦੀ ਬਾਬਤ ਸਾਰੇ ਨਬੀਆਂ ਨੇ ਆਖਿਆ, ਉਹ ਲਿਖਿਆ ਏ, ਉਹ ਆ ਚੁੱਕਿਆ ਹੈ, ਉਹ ਆ ਚੁੱਕਿਆ ਹੈ। ਹਾਂ, ਅਤੇ ਅਸੀਂ ਦਿਲ ਦੀ ਖੁਸ਼ੀ ਦੇ ਨਾਲ ਖੁਦਾ ਦੀ ਸ਼ੁਕਰਗੁਜ਼ਾਰੀ ਕਰਨੇ ਹਾਂ ਕਿ ਖੁਦਾ ਦੇ ਕਲਾਮ ਦੇ ਦੋ ਹਿੱਸੇ ਨੇ, ਯਾਨੀ ਪੁਰਾਣਾ ਅਹਿਦਨਾਮਾ ਅਤੇ ਨਵਾਂ ਅਹਿਦਨਾਮਾ। ਕਿਉਂਕਿ ਅਸੀਂ ਇਹਨਾਂ ਦੋਵਾਂ ਹਿੱਸਿਆਂ ਵਿੱਚ ਵੇਖ ਸਕਦੇ ਹਾਂ ਕਿ ਖੁਦਾ ਨੇ ਸਦੀਆਂ ਪਹਿਲੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ। ਖੁਦਾ ਨੇ ਸਾਡੇ ਲਈ ਨਜਾਤ ਦਹਿੰਦਾ ਭੇਜ ਦਿੱਤਾ ਏ, ਬਿਲਕੁਲ ਆਪਣੇ ਵਾਅਦਿਆਂ ਦੇ ਮੁਤਾਬਿਕ ਜੋ ਉਹਨੇ ਸਾਡੇ ਬਾਪ ਦਾਦਾ ਤੋਂ ਤੁਰੈਤ ਵਿੱਚ, ਜ਼ਬੂਰ ਵਿੱਚ ਅਤੇ ਨਬੀਆਂ ਦੇ ਸਹੀਫ਼ਿਆਂ ਵਿੱਚ ਕੀਤੇ ਸਨ। ਜਿਸ ਤਰ੍ਹਾਂ ਸਿਨੀਗਾਲ ਦੇ ਦਰਖਤ ਬੋਬਾਬ ਦਾ ਬੀਜ ਉੱਗ ਕੇ ਇੱਕ ਵੱਡਾ ਅਤੇ ਤਨਾਵਰ ਦਰਖਤ ਬਣ ਜਾਂਦਾ ਹੈ, ਇਸੇ ਤਰ੍ਹਾਂ ਪੁਰਾਣਾ ਅਹਿਦਨਾਮਾ ਨਵਾਂ ਅਹਿਦਨਾਮਾ ਆਪਣੀ ਜਵਾਨੀ ਅਤੇ ਕਾਮਲੀਅਤ ਨੂੰ ਪਹੁੰਚਦਾ ਹੈ। ਸ਼ਾਇਦ ਤੁਸੀਂ ਜਾਣਦੇ ਹੋਵੋ ਕਿ ਕਿਤਾਬੇ ਮੁਕੱਦਸ ਦੇ ਦੂਸਰੇ ਹਿੱਸੇ ਯਾਨੀ ਨਵੇਂ ਅਹਿਦਨਾਮੇ ਦਾ ਇੱਕ ਹੋਰ ਵੀ ਨਾਂ ਹੈ, ਯਾਨੀ ਇੰਜੀਲ। ਇੰਜੀਲ ਅਰਬੀ ਜ਼ੁਬਾਨ ਦਾ ਲਫ਼ਜ਼ ਹੈ ਅਤੇ ਇਹਦਾ ਮਤਲਬ ਹੈ ਖੁਸ਼ਖਬਰੀ, ਯਾਨੀ ਖੁਸ਼ੀ ਦੀ ਬਸ਼ਾਰਤ ਜਾਂ ਖੁਸ਼ੀ ਦੀ ਖ਼ਬਰ। انجیل دا پیغام واقعی ایک بڑی وڈی خوشخبری ہے، کیونکہ اے سانو دستا ہے کہ نبیاں دیاں نبوتاں نو مسیح نے کس طرح پورا کیتا، یعنی نسل آدم واسطے خدا دی سلامتی تے بخشش دا دروازہ کیویں کھلدا ہے تاکہ او ابد تک خدا دی حضوری وچ او دے نال رہ سکن۔ تواڈے لئی جاننا نہایت ضروری ہے کہ انجیل مقدس نو مسیح نے خود نہیں لکھیا، جس طرح پہلے عہد نامے یعنی پرانے عہد نامے دیاں کتاباں نو لکھن واسطے خدا نے بڑے سارے نبیاں نو استعمال کیتا، اسی طرح نواں عہد نامہ یا انجیل مقدس نو لکھوان واسطے بھی خدا نے بڑے سارے لوکاں کولو کام لیا۔ خدا نے مسیح دی زمین تے آمن دی کہانی نو لکھوان واسطے چار بندیاں نو استعمال کیتا، انہاں چار بندیاں دے نام اے نے متی، مرکس، لوکا تے یوحنا۔ خدا نے مسیح دی آمد دی کہانی لکھوان واسطے چار آدمیاں نو کیوں استعمال کیتا؟ خدا نے ہر ایک شخص نو پوری انجیل دی کتاب کیوں نہ لکھوائی؟ اس دی وجہ سنو، خدا سانو او پیغام دینا چاہندا ہے جس وچ نہ تے کوئی شک باقی رہے تے نہ بے یقینی دا کوئی بیج باقی رہے۔ انہیں اپنے کلام تے پیغام دی تصدیق واسطے چار لکھاریاں نو استعمال کیتا ہے، جس طرح چار لتاں والی میز ایک لت والی میز تو بہتر تے مضبوط ہوندی ہے، اسی طرح چار گواہ ایک گواہ تو زیادہ معتبر ہوندے نے۔ خدا نے اس کم تے چار آدمی لائے تاکہ سانو پتہ چل جائے مسیح دی بابت انجیل مقدس وچ لکھی جان والی ہر ایک گل بالکل سچی تے قابل یقین ہے۔ جس طرح خدا اپنا کلام نبیاں دے ذہناں وچ پاندا سی، اسی طرح خدا پاک نے اپنے کلام نال انہاں چار آدمیاں دی رہنمائی کیتی جو اس ویلے اسے علاقے وچ رہندے سن، تے انہاں نے مسیح دنیا دے نجات دہندہ دی بابت جو کچھ ویکھیا تے سنیا تے جانچیا انہاں نے بالکل اسی طرح لکھیا۔ دراصل خدا نے اٹھ آدمیاں دے دلاں وچ مسیح منجی عالم دے متعلق الہام پایا۔ پولوس رسول دے خطوط، پترس، یعقوب تے یہودا دے خطوط وی انجیل دا حصہ نے۔ انجیل تے خطوط انہاں نے جو کچھ لکھیا او مکمل تے جلالی شہادت نے۔ کی تہانوں معلوم ہے کہ متی، مرکس، لوکا تے یوحنا نے کس کس زبان وچ خوشخبری لکھی؟ انہاں نے انو یونانی زبان وچ لکھیا، تاہم انگریزی یا اردو وچ ادا ترجمہ اسی پڑھ سکنے ہیں، کیونکہ بڑے سارے لوگ یونانی زبان نہیں سن سمجھتے۔ اس لیے اسی خدا دے شکر گزار ہاں کہ انہیں ترجمہ کرن والیاں دے دلاں وچ انہوں پایا تے انہاں نے ادا ترجمہ انگریزی تے دوسریاں زباناں وچ کیتا۔ ہجے تک ادا لگ بھگ 2000 زباناں وچ ترجمہ کیتا جا چکا ہے، اس لیے کہ انجیل دی خوشخبری دنیا دے ہر حصے وچ تے ہر زبان وچ پہنچے تے ہجے بھی یہ موجود ہے۔ ہم بعض دفعہ اسی ایسے لوگاں دے نال ملنے ہاں جڑے انجیل مقدس دی مخالفت کردے نے تے کہندے نے کہ ایدے وچ کوئی بھروسہ نہیں کر سکدے، اے منحرف ہو گئی ہے، اس وچ غلطیاں نے، تضاد دیاں گلاں پائیاں جاندیاں نے۔ دوستو، جو خدا دے کلام دی مخالفت کردے او خدا پاک دی مخالفت کردے، کیونکہ انڈا چٹان دے نال ٹکرا نہیں سکدا۔ ولف دی کہاوت ہے، خدا دا کلام قابل یقین تے قابل عمل ہے۔ جس طرح توریت شریف، زبور شریف تے نبیاں دے صحیفے مکمل تے قابل یقین نے، اسی طرح انجیل مقدس وی مکمل تے قابل یقین ہے۔ خدا دے کلام دیاں گلاں ٹٹ پھٹ دا شکار نہیں ہو سکدیاں۔ خدا اے بزرگ ہر شے تو بزرگ ہے تے اپنے ابدی کلام دی حفاظت دا ذمہ دار ہے۔ خدا نے اپنے کلام نو انہاں متلاشیاں دے دلاں وچ محفوظ کر دیتا ہے جو سچے دل دے نال اودی تلاش وچ مصروف رہندے نے۔ خدا دے کلام نو کوئی بدل نہیں سکتا کیونکہ ابدی تے سدا قائم رہن والا ہے۔ اسی وجہ تو خداوند اعلانیہ فرماندا ہے متی باب 24 آیت 35 وچ، آسمان تے زمین تے ٹل سکدے نے مگر میرے منہ دیاں گلاں ہرگز نہ ٹلن گیاں۔ ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341-30-43-110 ਯਾਨੀ 0341-30-43-110 ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼